ਸਰੋਵਰ ਵਿੱਚ ਆਪ ਜੀ ਨੇ ਇਸ਼ਨਾਨ ਪਾਨ ਕੀਤੇ ਦਰਸ਼ਨ ਕੀਤੇ ਗੁਰੂ ਕੀ ਬਾਣੀ ਦੇ ਆਸਾ ਦੀ ਵਾਰ ਦੇ ਕੀਰਤਨ ਸੁਣ ਕੇ ਆਪਣੇ ਸਮੇਂ ਨੂੰ ਔਰ ਸਵਾਸਾਂ ਨੂੰ ਸਫਲ ਬਣਾਇਆ ਹੈ ਸੋ ਹੁਣ ਗੁਰੂ ਕੀ ਬਾਣੀ ਦੀ ਕਥਾ ਦਾ ਸਮਾਂ ਹੋਇਆ ਹੈ ਸਭ ਸੋ ਉੱਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੋ ਨਾ ਸਗਲ ਇਸ਼ਾਰ ਸੁਣ ਹਰ ਕਥਾ ਉਤਾਰੀ ਮਾਲ ਮਹਾਪੁਨੀਤ ਪਏ ਸੁਖ ਸੈਲ ਸਰਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਸੁਸ਼ੋਭਿਤ ਹੋ ਰਹੇ ਹਨ ਸੋ ਆਓ ਮਨ ਬਿਰਤੀਆਂ ਨੂੰ ਇਕਾਗਰ ਕਰੋ ਸ਼ਰਧਾ ਭਾਵਨਾ ਦੇ ਸਹਿਤ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਪਾਵਨ ਸ਼੍ਰੀ ਮੁਖ ਵਾਕ ਹੁਕਮਨਾਮਾ ਬਖਸ਼ਿਆ ਹੈ ਉਸ ਪਾਵਨ ਹੁਕਮ ਦੀ ਵਿਚਾਰ ਪੜ੍ਹ ਕੇ ਸੁਣ ਕੇ ਆਪਣੇ ਸਮੇਂ ਨੂੰ ਸਵਾਸਾਂ ਨੂੰ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਕਾਲਮਹਿ ਪ੍ਰੇਤ ਜਿਨੀ ਰਾਮ ਨਾ ਪਛਾਤਾ ਸਤਿਯੁਗ ਪਰਮ ਹੰਸ ਵਿਚਾਰੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀ ਹੈ ਪ੍ਰੇਤੁਰ ਭਗਵੰਤਾ ਜਿਹੜੇ ਮਹਾਰਾਜ ਤੋਂ ਵਿਛੜੇ ਹੋਏ ਆ ਜਿਹੜੇ ਸਤਿਗੁਰਾਂ ਤੋਂ ਬੇਮੁੱਖ ਹਨ ਕਲ ਨਾਮ ਕਾਲੇ ਦਾ ਹੈ ਕਾਲਾ ਹੈ ਅਗਿਆਨ ਅਗਿਆਨਤਾ ਦਾ ਹਨੇਰਾ ਹੁੰਦਾ ਹੈ ਜਿਹੜਾ ਜੀਵ ਅਗਿਆਨ ਵਿੱਚ ਹੈ ਜਿਸ ਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ ਇਹ ਜਿਹੜਾ ਅਗਿਆਨ ਕਾਲ ਹੈ ਅਗਿਆਨ ਦੇ ਸਮੇਂ ਵਿੱਚ ਅਗਿਆਨ ਗ੍ਰਸਤ ਅਵਸਥਾ ਵਿੱਚ ਜਿਹੜਾ ਜਮ ਹੈ ਉਹ ਜੀਵ ਨੂੰ ਗ੍ਰਸਦਾ ਹੈ ਅਗਿਆਨੀਆਂ ਦੇ ਸਿਰ ਤੇ ਜਮਾਂ ਦਾ ਕੁੰਡਾ ਹੁੰਦਾ ਹੈ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ ਜਿਹੜੇ ਪੰਜਾਂ ਦੇ ਅਧੀਨ ਹਨ ਜੀਵ ਉਹਨਾਂ ਦੇ ਸਿਰ ਤੇ ਜਮਾਂ ਦਾ ਡੰਡਾ ਹੈ ਉਹ ਜਮ ਦਾ ਡੰਡ ਸਹਾਰਦੇ ਹਨ ਉਹਨਾਂ ਨੂੰ ਜਮਾਂ ਦੇ ਵਸ ਪੈਣਾ ਪੈਂਦਾ ਹੈ ਸੋ ਉਹ ਜਿਹੜਾ ਸਮਾਂ ਹੈ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਸਾਨੂੰ ਚੇਤੇ ਕਰਾਉਂਦੇ ਆ ਅੱਜ ਬਹੁਤਾਤ ਵਿੱਚ ਜਿਹੜਾ ਪੜ੍ਹਿਆ ਲਿਖਿਆ ਬੰਦਾ ਅੱਜ ਦੇ ਜ਼ਮਾਨੇ ਵਿੱਚ ਉਹ ਅਗਲੇ ਲੋਕ ਨੂੰ ਨਹੀਂ ਮੰਨਦਾ ਨਾ ਕੋਈ ਪਿਛਲਾ ਜਨਮ ਨਾ ਅਗਲਾ ਲੋਕ ਨਾ ਅਗਲਾ ਜਨਮ ਨਾ ਪਰਲੋਕ ਦੀ ਗੱਲ ਨੂੰ ਮੰਨਦਾ ਹੈ ਪਰ ਖਾਲਸਾ ਜੀ ਜਿਹੜੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿੱਖ ਆ ਉਹਨਾਂ ਵਾਸਤੇ ਇਹ ਸਾਰਾ ਕੁਝ ਹੈ ਜੋ ਵੀ ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖਿਆ ਹੈ ਸਭ ਸੱਤ ਹੈ ਸਭ ਸੱਚ ਹੈ ਸੋ ਰੱਬ ਦੇ ਪਿਆਰੇ ਗੁਰੂ ਕੀ ਬਾਣੀ ਤੇ ਭਰੋਸਾ ਕਰਦੇ ਹਨ ਜਿਹੜਾ ਸਤਿਗੁਰਾਂ ਦਾ ਸਿੱਖ ਆ ਉਹਦੇ ਵਾਸਤੇ ਇਹ ਸਭ ਕੁਝ ਸੱਚ ਆ ਤੇ ਜਿਹੜਾ ਕਿਸੇ ਹੋਰ ਦਾ ਸਿੱਖ ਹੋਵੇਗਾ ਉਹਦੇ ਵਾਸਤੇ ਹੋ ਸਕਦਾ ਹੈ ਕੁਝ ਨਾ ਹੋਵੇ ਉਹ ਨਾ ਸਮਝੇ ਉਹ ਉਹਦੀ ਮਰਜ਼ੀ ਆ ਪਰ ਜੋ ਗੁਰੂ ਕੀ ਬਾਣੀ ਵਿੱਚ ਉਪਦੇਸ਼ ਆ ਸੋ ਜਾਮਵੀ ਨੇ ਇਹ ਬੰਦਾ ਜਿਵੇਂ ਕਰਮ ਕਰਦਾ ਹੈ ਕਰਮਾਂ ਦੇ ਮੁਤਾਬਕ ਸਜ਼ਾ ਵੀ ਹੈ ਸ਼ੁਭ ਕਰਮ ਕਰਨ ਵਾਲੇ ਜਿਹੜੇ ਹਨ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੈ ਉਹਨਾਂ ਦਾ ਜਨਮ ਸੁਹੇਲਾ ਹੈ ਉਹਨਾਂ ਦਾ ਜਨਮ ਸਫਲਾ ਹੈ ਜਿਹੜੇ ਅਸ਼ੁਭ ਕਰਮ ਕਰਦੇ ਹਨ ਜਿਹੜੇ ਮਾੜੇ ਕਰਮ ਕਰਦੇ ਹਨ ਉਹਨਾਂ ਨੂੰ ਵੱਡੀ ਭਾਰੀ ਸਜ਼ਾ ਦਾ ਜ਼ਿਕਰ ਗੁਰੂ ਕੀ ਬਾਣੀ ਵਿੱਚ ਆਉਂਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਾਵਨ ਬਚਨ ਆਪ ਜੀ ਹਰ ਰੋਜ਼ ਪੜ੍ਹਦੇ ਸੁਣਦੇ ਹੋ ਕਿ ਵੱਡਾ ਹੋਇਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਜੇ ਬੰਦਾ ਕਹੇ ਕਿ ਅੱਗੇ ਪ੍ਰਲੋਕ ਵਿੱਚ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਤੇ ਮਹਾਰਾਜ ਜੀ ਨੇ ਬਚਨ ਲਿਖਿਆ ਹੈ ਅੱਗੇ ਕਰਨੀ ਕੀਰਤ ਬਾਚੀ ਹੈ ਵੈ ਲੇਖਾ ਕਰ ਸਮਝਾਇਆ ਜਿਸ ਤਰ੍ਹਾਂ ਦੀ ਮਨੁੱਖ ਦੀ ਕਰਨੀ ਹੈ ਜਿੱਦਾਂ ਦੀ ਇਹਦੀ ਕਿਰਤ ਹੈ ਜੋ ਕੁਝ ਇਹਨੇ ਕੀਤਾ ਹੈ ਸਾਰਾ ਹਿਸਾਬ ਕਿਤਾਬ ਇਹਨੂੰ ਸਮਝਾਇਆ ਜਾਂਦਾ ਹੈ ਥਾਉ ਨਾ ਹੋਵੇ ਪਾਉਦੀ ਹੁਣ ਸੁਣੀਐ ਕਿਆ ਰੂ ਆਇਆ ਮਨ ਅੰਧਾ ਜਨਮ ਗਵਾਇਆ ਮਨ ਦੇ ਅੰਨੇ ਮਨੁੱਖ ਨੇ ਜਿਸ ਦੇ ਪਾਸ ਗਿਆਨ ਦੀ ਨਿਗਾਹ ਨਹੀਂ ਸੀ ਜਿਸ ਨੇ ਅੰਧਤਾਈ ਵਿੱਚ ਆਪਣਾ ਜੀਵਨ ਗਵਾ ਦਿੱਤਾ ਉਹਨੂੰ ਸਜ਼ਾ ਮਿਲਦੀ ਹੈ ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਅਸੀਂ ਬਚਨ ਚੇਤੇ ਕਰੀਏ ਭਗਤ ਫਰੀਦ ਸਾਹਿਬ ਜੀ ਦਾ ਪਾਵਨ ਬਚਨ ਹੈ ਭਗਤ ਫਰੀਦ ਸਾਹਿਬ ਜੀ ਕਹਿੰਦੇ ਕਿ ਵੇਖੋ ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿਲਾਂ ਜਿਵੇਂ ਤਿਲਾਂ ਦੀ ਹਾਲਤ ਹੁੰਦੀ ਹੈ ਵੇਖ ਫਰੀਦਾ ਜੇ ਥੀਆ ਜੋ ਸਿਰ ਥੀਆ ਤਲਾਹ ਦੱਸਣਾ ਇਹ ਹੈ ਕਿ ਮਨੁੱਖ ਨੂੰ ਕੀਤੇ ਹੋਏ ਕਰਮਾਂ ਅਨੁਸਾਰ ਅੱਗੇ ਦਰਗਾਹ ਵਿੱਚ ਸਜ਼ਾ ਮਿਲਦੀ ਆ ਤੇ ਭਗਤ ਜੀ ਨੇ ਦ੍ਰਿਸ਼ਟਾਂਤ ਦਿੱਤਾ ਹੈ ਕਿ ਜਿਵੇਂ ਤਿਲਾਂ ਦੀ ਹਾਲਤ ਹੁੰਦੀ ਹੈ ਜਿਵੇਂ ਤਿਲਾਂ ਨੂੰ ਵੱਢਿਆ ਜਾਂਦਾ ਹੈ ਉਹਨਾਂ ਨੂੰ ਸੁਕਾਇਆ ਜਾਂਦਾ ਹੈ ਉਹਨਾਂ ਨੂੰ ਝਾੜਿਆ ਝੰਬਿਆ ਜਾਂਦਾ ਹੈ ਬੜੀ ਸਜ਼ਾ ਮਿਲਦੀ ਹੈ ਉਹਨਾਂ ਪਿਲਾਂ ਨੂੰ ਕੋਹਲੂ ਵਿੱਚ ਪਾਇਆ ਜਾਂਦਾ ਹੈ, ਕੋਹਲੂ ਦੇ ਵਿੱਚ ਵੀ ਪੀੜ ਦਿੱਤਾ ਜਾਂਦਾ ਹੈ। ਜਿਵੇਂ ਹਾਲਤ ਪਿਲਾਂ ਦੀ ਹੁੰਦੀ ਆ ਨਾ, ਮੰਦੇ ਅਮਲ ਕਰਿੰਦਿਆਂ ਇਹ ਸਜਾਏ ਪਿਲਾਂ ਹੈ। ਤੇ ਅਗਲਾ ਬਚਨ ਹੈ, ਕਾ ਮਾਦਾ ਔਰ ਕਾਗਦਾ ਕੁੰਨੇ ਕੋਏ ਲਿਆ। ਜਿਵੇਂ ਕਮਾਦ ਦੀ ਹਾਲਤ ਹੁੰਦੀ ਆ, ਜਿਹੜੇ ਜ਼ਿਮੀਂਦਾਰ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਮਾਦ ਨਾਲ ਕੀ ਕੁਝ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਪਾਵਨ ਬਚਨ ਹੈ, ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਵੱਧਾ ਪਾਏ। ਜਿਹੜਾ ਗੰਨਾ ਹੈ ਪਹਿਲਾਂ ਉਹਨੂੰ ਵੱਢਿਆ ਜਾਂਦਾ ਹੈ ਤੇ ਫਿਰ ਉਹਨੂੰ ਵੱਢ ਕੇ ਉਹਦੇ ਤੋਂ ਖੋਰੀ ਲਾਈ ਜਾਂਦੀ ਹੈ, ਉਹਨੂੰ ਤੁਲਸੀ ਦਾਤਰੀ ਦੇ ਨਾਲ ਚੰਗੀ ਤਰ੍ਹਾਂ ਛਿੱਲਿਆ ਜਾਂਦਾ ਗੰਨੇ ਨੂੰ, ਫਿਰ ਉਹਦਾ ਆਗ ਜਿਹੜਾ ਹੈ ਉਹ ਵੀ ਵੱਢ ਦਿੱਤਾ ਜਾਂਦਾ ਹੈ, ਆਗ ਵੀ ਅਲੈਦਾ ਕਰ ਦਿੱਤਾ ਜਾਂਦਾ। ਇਹ ਗੰਨੇ ਨੂੰ ਮਿਲਦੀ ਹੋਈ ਸਜ਼ਾ ਦਿਖਾਈ ਆ ਬਾਣੀ ਵਿੱਚ ਇਸਦਾ ਜ਼ਿਕਰ ਕਰਕੇ। ਮਨੁੱਖ ਨੂੰ ਸਮਝਾਉਣਾ ਇਹ ਹੈ ਕਿ ਜੇ ਮਾੜੇ ਕੰਮ ਕਰੇਗਾ ਤੇ ਏਦਾਂ ਪਛਿਆ ਜਾਏਗਾ, ਏਦਾਂ ਦੇ ਹਾਲਾਤਾਂ ਦੇ ਵਿੱਚ ਵੀ ਤੈਨੂੰ ਨਿਕਲਣਾ ਪੈਣਾ, ਇੰਨੀ ਸਜ਼ਾ ਹੋਊ ਜੇ ਮਾੜੇ ਕੰਮ ਕਰੇਗਾ। ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਵੱਢਾ ਪਾਏ, ਉਹਨੂੰ ਕੱਟ ਕੇ ਕੁੱਟ ਕੇ ਚੰਗੀ ਤਰ੍ਹਾਂ ਲੱਤਾਂ ਨਾਲ ਔਰ ਫਿਰ ਉਹਨੂੰ ਗੰਢ ਦੇ ਕੇ ਬੰਨਿਆ ਜਾਂਦਾ ਹੈ, ਬੰਨ ਕੇ ਔਰ ਫਿਰ ਲਿਆ ਕੇ ਜਿਹੜੀ ਕੁਲਾੜੀ ਹੁੰਦੀ ਆ ਅੱਜ ਦੇ ਜ਼ਮਾਨੇ ਵਿੱਚ ਵੇਲਣਾ, ਤੇ ਵੇਲਣੇ ਦੇ ਪਾਸ ਲਿਆ ਕੇ ਸੁੱਟਿਆ ਜਾਂਦਾ ਹੈ। ਖੁੰਡਾ ਅੰਦਰ ਰੱਖ ਕੇ ਦੇਣ ਸੋ ਮੱਲ ਸਜਾਏ, ਕੁਲਾੜੀ ਵਿੱਚ ਪਾ ਕੇ ਵੇਲਣੇ ਦੇ ਵਿੱਚ ਦੀ ਗੰਨੇ ਨੂੰ ਕੱਢ ਦਿੱਤਾ ਜਾਂਦਾ ਹੈ। ਤੇ ਮੱਲ ਨਾਮ ਪਹਿਲਵਾਨ ਦਾ ਹੈ, ਜਿਹੜਾ ਜ਼ਿਮੀਂਦਾਰ ਹੈ ਬੜਾ ਸ਼ਕਤੀਸ਼ਾਲੀ ਸਰੀਰ ਵਾਲਾ ਹੁੰਦਾ, ਜ਼ਿਮੀਂਦਾਰ ਬੰਦਾ ਫਿਜ਼ੀਕਲੀ ਉਹਦਾ ਵਰਕ ਬੜਾ ਹੁੰਦਾ, ਸਰੀਰ ਤਾਕਤਵਰ ਹੁੰਦਾ, ਸੋ ਉਹ ਗੰਨੇ ਨੂੰ ਮੰਨੂ ਕੇ ਸਜ਼ਾ ਦਿੰਦਾ ਹੈ। ਫਿਰ ਰਾਸਕਾ ਸਟਟਲ ਪਾਈ ਹੈ ਤਪੈ ਤੈ ਵਿਲ ਲਾਏ, ਅਜੇ ਗੰਨਾ ਛੁਟਿਆ ਨਹੀਂ, ਉਹਦੀ ਰੌ ਜਿਹੜੀ ਕੱਢ ਦਿੱਤੀ ਗਈ ਕੁਲਾੜੀ ਦੇ ਵਿੱਚ ਵੀ ਉਹਨੂੰ ਲੰਘਾ ਦਿੱਤਾ ਗਿਆ, ਰੌ ਕੱਢ ਲਈ, ਗੰਨੇ ਦਾ ਰਸ ਕੱਢ ਲਿਆ ਹੈ, ਚੂੜਾ ਬਣ ਗਿਆ, ਤੇ ਉਹ ਜਿਹੜੀ ਰੌ ਸੀ ਉਹਨੂੰ ਕੜਾਹ ਦੇ ਵਿੱਚ ਪਾ ਦਿੱਤਾ ਤੇ ਹੇਠਾਂ ਅੱਗ ਬਾਲ ਦਿੱਤੀ। ਰਸ ਕਸ ਟਟਲ ਪਾਈ ਹੈ ਤਪੈ ਤੈ ਬਿਲ ਲਾਏ, ਜਦੋਂ ਹੇਠਾਂ ਅੱਗ ਬਲਦੀ ਆ ਤੇ ਉਸ ਰੌ ਦੇ ਵਿੱਚੋਂ ਸੂ ਸੂ ਦੀ ਆਵਾਜ਼ ਆਉਂਦੀ ਆ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਮਹਾਰਾਜ ਕਹਿੰਦੇ ਮੰਨ ਲਓ ਕਿ ਉਹ ਜਿਹੜਾ ਗੰਨਾ ਸੀ ਨਾ ਉਹ ਵਿਰਲਾਪ ਕਰ ਰਿਹਾ ਹੈ। ਜਿਵੇਂ ਕਿਸੇ ਮਨੁੱਖ ਨੂੰ ਸਜ਼ਾ ਦੇਈ ਹੈ ਤੇ ਉਹ ਸੀ ਸੀ ਕਰਦਾ ਨਾ, ਤੇ ਏਦਾਂ ਉਸ ਰੋਹ ਦੇ ਵਿੱਚੋਂ ਸੂ ਸੂ ਦੀ ਆਵਾਜ਼ ਆਉਂਦੀ ਸੜਨ ਲੱਗਿਆ। ਭੇਸ ਫੋਗ ਸੰਭਾਲੀ ਆ ਵਿੱਚੈ ਅੱਗ ਜਲਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੰਨੇ ਦਾ ਚੂੜਾ ਵੀ ਸਾਂਭ ਲਿਆ ਜਾਂਦਾ ਤੇ ਚੂੜਾ ਸਕਾ ਕੇ ਨਾ ਚੰਗੀ ਤਰ੍ਹਾਂ ਉਸ ਚੂੜੇ ਨੂੰ ਵੀ ਅੱਗ ਦੇ ਵਿੱਚ ਵੀ ਕੱਢਿਆ ਜਾਂਦਾ ਹੈ, ਅੱਗ ਦੇ ਵਿੱਚ ਸਾੜਿਆ ਜਾਂਦਾ ਹੈ। ਨਾਨਕ ਮਿੱਠਾ ਪੱਤਰੀ ਹੈ ਵੇਖੋ ਲੋਕਾਂ ਆਏ। ਤੇ ਆਹ ਜਿਹੜਾ ਮਿੱਠਾ ਗੰਨਾ ਸੀ ਵੇਖ ਲਓ ਇਹਦੀ ਕੈਸੀ ਹਾਲਤ ਹੋਈ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਜਿਵੇਂ ਗੰਨੇ ਨੂੰ ਸਜ਼ਾ ਮਿਲਦੀ ਹੈ, ਕਮਾਦਾ ਔਰ ਕਾਗਦਾ ਕੁੰਨੇ ਕੋਈ ਲਿਆ, ਜਿਵੇਂ ਕਾਗਜ਼ ਜਿਹੜਾ ਹੈ ਉਹ ਬਹੁਤ ਹਾਲਾਤਾਂ ਦੇ ਵਿੱਚ ਵੀ ਲੰਘ ਕੇ ਕਾਗਜ਼ ਬਣਦਾ ਹੈ, ਜਿਵੇਂ ਉਹਨੂੰ ਸਜ਼ਾ ਮਿਲੀ ਹੈ। ਤੇ ਕੁੰਨੇ ਕੋਈ ਲਿਆ, ਜਿਹੜੀ ਤੌੜੀ ਹੈ ਉਹ ਨਿੱਤ ਅੱਗ ਤੇ ਚੜ੍ਹਦੀ ਆ ਨਾ, ਅੱਗ ਤੇ ਹੇਠਾਂ ਹਰ ਰੋਜ਼ ਉਹਦੀ ਅੱਗ ਬਲਦੀ ਹੈ, ਜਿਵੇਂ ਉਹਨੂੰ ਸਜ਼ਾ ਮਿਲਦੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਵੇਂ ਕੋਲੇ ਜਿਹੜੇ ਨੇ ਬਾਰ ਬਾਰ ਤਪਾਏ ਜਾਂਦੇ ਆ, ਬਾਰ ਬਾਰ ਉਹਨਾਂ ਨੂੰ ਸਾੜਿਆ ਜਾਂਦਾ ਹੈ, ਇਹ ਬੰਦਿਆ ਮਾੜੇ ਕੰਮ ਨਾ ਕਰੀ, ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਨਾ, ਜਿਹੜੇ ਲੋਕ ਮਾੜੇ ਕੰਮ ਕਰਦੇ ਨੇ ਉਹਨਾਂ ਨੂੰ ਏਦਾਂ ਸਜ਼ਾ ਮਿਲਦੀ ਆ। ਮਾੜੇ ਕੰਮ ਕਦੇ ਵਾਸਤੇ ਨਹੀਂ ਕਰਨੇ ਚਾਹੀਦੇ। ਜੇ ਵੇਹੇ ਕਰਮ ਕਮਾਵਦਾ ਤੇ ਵੇਹੇ ਫਲਤੇ, ਛੱਬਾ ਤੱਤਾ ਲੋਹ ਸਾਰ ਵਿੱਚ ਸੰਘਾ ਪਲਤਾ। ਜੇ ਬੰਦਾ ਤੱਤਾ ਗਰਮ ਗਰਮ ਲੋਹਾ ਮੂੰਹ ਵਿੱਚ ਪਾ ਲਏ ਤੇ ਜਿਵੇਂ ਸੰਘ ਵਿੱਚ ਫੁੱਲ ਜਾਂਦਾ ਨਾ, ਇਹ ਏਦਾਂ ਸਜ਼ਾ ਹੈ। ਆਪਣੇ ਕਰਮਾਂ ਦੀ ਸਜ਼ਾ ਮਨੁੱਖ ਨੂੰ ਮਿਲਦੀ ਹੈ, ਜਿਉਂ ਜੇ ਕਰਮ ਕਰਦਾ ਮਨੁੱਖ, ਜੇ ਵੇਹੇ ਕਰਮ ਕਮਾਵਦਾ ਤੇ ਵੇਹੇ ਫਲ ਤੇ, ਜੇ ਬੰਦਾ ਚੰਗੇ ਕੰਮ ਕਰੇਗਾ ਤੇ ਚੰਗਾ ਨਤੀਜਾ ਨਿਕਲੇਗਾ, ਚੰਗਾ ਫਲ ਮਿਲੇਗਾ, ਸੁੱਖ ਦੀ ਪ੍ਰਾਪਤੀ ਹੋਏਗੀ। ਜੇ ਬੰਦਾ ਮਾੜੇ ਕੰਮ ਕਰੇਗਾ ਤੇ ਫਿਰ ਸਜ਼ਾ ਮਿਲੇਗੀ। ਸੋ ਇਸ ਵਾਸਤੇ ਧੰਨ ਗੁਰੂ ਅਮਰਦਾਸ ਮਹਾਰਾਜ, ਸੱਚੇ ਪਾਤਸ਼ਾਹ, ਸੱਚੇ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰ ਰਹੇ ਹਨ। ਜਿਹੜਾ ਬੰਦਾ ਪਾਪੀ ਹਿਰਦੇ ਵਾਲਾ, ਪਾਪ ਕਮਾਉਣ ਵਾਲਾ ਹੈ, ਜਿਹਨੂੰ ਪਾਪ ਬੜੇ ਪਿਆਰੇ ਆ, ਪਾਪ ਹੈ ਤਾਂ ਮਾੜਾ, ਪਾਪ ਬੁਰਾ, ਪਾਪੀ ਕੋ ਪਿਆਰਾ, ਪਾਪ ਲੱਭੇ ਪਾਪੇ ਪਾਸਾਰਾ, ਜਿਹੜਾ ਪਾਪਾਂ ਨਾਲ ਲੱਭਿਆ ਹੋਇਆ ਹੈ ਤੇ ਪਾਪਾਂ ਦੇ ਪਸਾਰੇ ਨੂੰ ਪਸਾਰਨ ਵਾਲਾ, ਫੈਲਾਉਣ ਵਾਲਾ ਹੈ, ਪਾਪ ਹੀ ਪਾਪ ਕਰਦਾ, ਦਿਨੇ ਰਾਤ ਪਾਪ ਕਰਦਾ। ਸੋ ਇਹੋ ਜਿਹੜਾ ਜੀਵ ਅਗਿਆਨ ਦੇ ਵਸੀਕਾਰ ਹੋਇਆ ਹੋਇਆ, ਅਗਿਆਨੀ ਅਵਿਦਿਆ ਦੀ ਨੀਂਦ ਵਿੱਚ ਜਿਹੜਾ ਸੁੱਤਾ ਹੋਇਆ, ਸੋ ਉਹਦੇ ਸਿਰ ਤੇ ਜਮਾਂ ਦਾ ਡੰਡਾ ਵੱਜਦਾ ਹੈ। ਜਿਹੜਾ ਜਮ ਹੈ ਇਹਨੂੰ ਜੰਦਾਰ ਕਿਹਾ ਹੈ, ਤੇ ਸਿਆਣੇ ਸਿੰਘ ਜਿਹੜੇ ਨੇ ਵਿਦਵਾਨ, ਉਹ ਕਹਿੰਦੇ ਜੰਦਾਰ ਤਾਂ ਹੈ, ਇਹ ਜਿੰਦ ਦਾ ਵੈਰੀ ਆ, ਜਿੰਦ ਨੂੰ ਕੱਢਣ ਵਾਲਾ। ਔਰ ਅਰਬੀ ਭਾਸ਼ਾ ਦੇ ਵਿੱਚ ਜੰਦਾਰ ਹੁੰਦਾ ਜਿਹੜਾ ਜਾਨ ਲੈਣ ਵਾਲਾ ਹੋਵੇ, ਪ੍ਰਾਣਾਂ ਨੂੰ ਕੱਢਣ ਵਾਲਾ ਹੋਵੇ, ਉਹਨੂੰ ਜੰਦਾਲ ਕਹਿੰਦੇ ਆ। ਸੋ ਪ੍ਰਾਣਾਂ ਨੂੰ ਕੱਢਣ ਵਾਲਾ ਸਾਡੇ ਸਰੀਰ ਵਿੱਚੋਂ ਜਿਹੜਾ ਜਮ ਹੈ, ਉਹਦਾ ਜਿਹੜਾ ਹੁਕਮ ਹੈ ਉਹ ਉਸ ਮਨੁੱਖ ਤੇ ਨਾਜ਼ਿਲ ਹੁੰਦਾ ਹੈ, ਲਾਗੂ ਹੁੰਦਾ ਜਿਹੜਾ ਅਗਿਆਨੀ ਹੈ, ਪਾਪਾਂ ਨੂੰ ਕਮਾਉਣ ਵਾਲਾ।
ਉਰ ਰਾਖੇ ਸੇ ਉਬੇਰੇ ਮਨ ਮੁਖਾ ਦੇ ਸਜਾਏ।
ਸਤਿਗੁਰਾਂ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਜਿਹੜਾ ਜਮ ਹੈ ਆਪਣੀ ਮਨਮਰਜ਼ੀ ਕਰਦਾ ਹੈ, ਜੋ ਮਰਜ਼ੀ ਇਹ ਕਰੇ? ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ, ਹੁਕਮੇ ਕਾਰ ਕਮਾਏ, ਇਹਨੂੰ ਰੱਬ ਦਾ ਹੁਕਮ ਹੈ। ਅਕਾਲ ਪੁਰਖ ਜੀ ਨੇ ਆਪਣੇ ਹੁਕਮ ਦੇ ਵਿੱਚ ਇਹਨਾਂ ਜਮਾਂ ਨੂੰ ਲਾਇਆ ਹੋਇਆ ਹੈ। ਜਿਹੜਾ ਧਰਮ ਰਾਜਾ ਹੈ, ਧਰਮ ਰਾਏ ਨੂੰ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ, ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਵਾਹਿਗੁਰੂ ਜੀ ਦਾ ਹੁਕਮ ਹੈ, ਵਾਹਿਗੁਰੂ ਜੀ ਨੇ ਜਮ ਬਣਾਏ ਨੇ। ਜਿਵੇਂ ਆ ਜਿਹੜੀ ਬਾਹਰੀ ਸੰਸਾਰਕ ਤੌਰ ਤੇ ਸਰਕਾਰ ਹੁੰਦੀ ਆ ਨਾ, ਉਹ ਸਰਕਾਰ ਦੇ ਅੱਗੇ ਨੁਮਾਇੰਦੇ ਹੁੰਦੇ ਆ, ਰਾਜ ਪ੍ਰਬੰਧ ਕਰਨ ਵਾਲੇ ਹੁੰਦੇ ਆ, ਪੁਲਿਸ ਆ, ਫੌਜ ਆ, ਆਰਮੀ ਆ, ਅਨੇਕਾਂ ਤਰ੍ਹਾਂ ਦੇ ਨਾਲ। ਸੋ ਸਾਰਾ ਕੁਝ ਮੇਨਟੇਨ ਕਰਨ ਵਾਸਤੇ, ਠੀਕ ਠਾਕ ਰੱਖਣ ਵਾਸਤੇ, ਦੋਸ਼ੀਆਂ ਨੂੰ ਸਜ਼ਾ ਦੇਣ ਦੇ ਵਾਸਤੇ, ਜਿਹੜੇ ਆਗਿਆ ਵਿੱਚ ਚੱਲਦੇ ਨੇ, ਕਾਨੂੰਨ ਦੀ ਪਾਲਣਾ ਕਰਦੇ ਆ, ਉਹਨਾਂ ਦੀ ਸਹਾਇਤਾ ਕਰਨ ਵਾਸਤੇ, ਉਹਨਾਂ ਦੀ ਸਹੂਲਤ ਵਾਸਤੇ, ਜਿਵੇਂ ਬਾਹਰ ਤੌਰ ਤੇ ਸੰਸਾਰਕ ਤੌਰ ਤੇ ਸਾਰੀ ਬਣਤਰ ਬਣਾਈ ਹੁੰਦੀ ਆ, ਏਦਾਂ ਹੀ ਜਿਹੜੀ ਅੰਦਰੂਨੀ ਦੁਨੀਆ ਹੈ, ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਰੱਬ ਦੇ ਪਿਆਰਿਆਂ ਨੂੰ ਸੁੱਖ ਦੇਣ ਵਾਸਤੇ, ਉਹਨਾਂ ਦੀ ਸਹੂਲਤ ਵਾਸਤੇ, ਉਹਨਾਂ ਦੀ ਰੱਖਿਆ ਵਾਸਤੇ ਇਹ ਸਾਰੇ ਪੈਦਾ ਕੀਤੇ ਹਨ। ਔਰ ਜਿਹੜੇ ਮਾੜੇ ਕਰਮ ਕਰਦੇ ਹਨ ਉਹਨਾਂ ਨੂੰ ਸਜ਼ਾ ਦੇਣ ਵਾਸਤੇ ਇਹ ਜਮ ਜਿਹੜੇ ਹਨ ਮਹਾਰਾਜ ਸਾਹਿਬ ਜੀ ਨੇ ਬਣਾਏ ਹਨ। ਸੋ ਗੁਰ ਰਾਖੇ ਸੇ ਉਬਰੇ, ਜਿਨ੍ਹਾਂ ਦੀ ਗੁਰੂ ਸਾਹਿਬ ਨੇ ਰੱਖਿਆ ਕੀਤੀ ਆ, ਉਹਨਾਂ ਦੇ ਪਾਸ ਜਮ ਨਹੀਂ ਆ ਸਕਦਾ, ਉਹਨਾਂ ਦਾ ਜਮ ਕੁਝ ਨਹੀਂ ਵਿਗਾੜ ਸਕਦਾ, ਸਗੋਂ ਜਮ ਜਿਹੜਾ ਉਹ ਰੱਬ ਦੇ ਪਿਆਰਿਆਂ ਦਾ ਸੇਵਾਦਾਰ ਬਣ ਜਾਂਦਾ ਹੈ। ਜਮਕਾਲ ਮਿਲਾ ਦੇ ਭੇਟ ਸੇਵਕ ਨਿਤ ਹੋਈ, ਉਹ ਨਿਤ ਸੇਵਾ ਕਰਦਾ ਹੈ ਰੱਬ ਦੇ ਪਿਆਰਿਆਂ ਦੀ। ਨਾਮ ਧਿਆਇਨ ਸਾਜਨ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ। ਜਿਹੜੇ ਰੱਬ ਦੇ ਪਿਆਰੇ ਆ ਉਹਨਾਂ ਦੀ ਇਹ ਸੇਵਾ ਕਰਦੇ ਆ। ਜਿਵੇਂ ਪਿਆਰੇ ਉਹ ਜਿਹੜਾ ਆਮ ਬੰਦਾ ਹੁੰਦਾ ਨਾ, ਆਮ ਮਨੁੱਖ, ਉਹਦੇ ਵਾਸਤੇ ਕੋਈ ਪੁਲਿਸ ਵਾਲਾ ਹੋਵੇ ਤੇ ਉਹਨੂੰ ਵੇਖ ਕੇ ਉਹ ਡਰ ਜਾਂਦਾ, ਪੁਲਿਸ ਵਾਲਾ ਉਹਨੂੰ ਦਬਕੇ ਮਾਰਦਾ। ਹਰ ਅਫਸਰ ਜਿਹੜਾ ਹੈ ਉਹਦਾ ਅਫਸਰ ਦਾ ਪ੍ਰਭਾਵ ਆਮ ਬੰਦੇ ਤੇ ਹੁੰਦਾ, ਪਰ ਜੇ ਕੋਈ ਰਾਜਾ ਆ ਜਾਏ ਤੇ ਰਾਜੇ ਦੇ ਸਾਹਮਣੇ ਸਾਰੇ ਸਲੂਟ ਮਾਰਦੇ ਆ, ਤੇ ਜੇ ਰਾਜੇ ਦਾ ਵਜ਼ੀਰ ਆ ਜਾਵੇ ਤੇ ਇਹ ਜਿਹੜੇ ਦੁਨਿਆਵੀ ਅਫੀਸਰ ਨੇ ਇਹ ਸਾਰੇ ਸਲੂਟ ਮਾਰਦੇ ਆ ਉਹਨੂੰ, ਇਹ ਇੱਕ ਅੰਗੀ ਪ੍ਰਮਾਣ ਆ। ਏਦਾਂ ਜਿਹੜੇ ਰੱਬ ਦੇ ਪਿਆਰੇ ਆ ਉਹਨਾਂ ਵਾਸਤੇ ਜਿਹੜੇ ਜਮ ਨੇ ਸੇਵਾਦਾਰ ਬਣ ਜਾਂਦੇ, ਉਹਨਾਂ ਦੀ ਸੇਵਾ ਕਰਦੇ ਆ। ਧਰਮ ਰਾਜਾ ਆਪਣਾ ਸਿੰਘਾਸਨ ਛੱਡ ਕੇ ਖਲੋ ਜਾਂਦਾ ਹੈ ਕਿ ਤੁਸੀਂ ਬੜੀ ਕਿਰਪਾ ਕੀਤੀ ਆ ਜੀ, ਇੱਥੇ ਆਏ ਹੋ, ਇਸ ਨਗਰੀ ਨੂੰ ਆਪ ਜੀ ਨੇ ਪਵਿੱਤਰ ਕਰ ਦਿੱਤਾ ਹੈ। ਤੇ ਉੱਥੇ ਜਿਹੜੇ ਮਨਮੁੱਖ ਹਨ, ਮਾੜੇ ਕਰਮ ਕਰਨ ਵਾਲੇ ਹਨ, ਉਹਨਾਂ ਨੂੰ ਵੱਡੀ ਭਾਰੀ ਸਜ਼ਾ ਮਿਲਦੀ ਹੈ। ਮਨਮੁੱਖਾਂ ਦੇ ਸਜਾਏ, ਮਨਮੁੱਖਾਂ ਦੇ ਤਾਂ ਹੀ ਜਮ ਅੱਗੇ ਪ੍ਰਲੋਕ ਦੇ ਵਿੱਚ ਸਜ਼ਾ ਦਿੰਦਾ। ਮਨਮੁੱਖ ਉਹ ਹੁੰਦਾ ਜਿਹੜਾ ਆਪ ਹੁਦਰਾ ਬੰਦਾ ਹੁੰਦਾ, ਮਰਜ਼ੀਆਂ ਕਰਨ ਵਾਲਾ, ਮਨ ਦੇ ਪਿੱਛੇ ਚੱਲਣ ਵਾਲਾ, ਉਹਨੂੰ ਜਮ ਸਜ਼ਾ ਦਿੰਦਾ ਹੈ।
ਜਮ ਕਾਲ ਵਸ ਜਗ ਬੰਦਿਆ ਤਿਸ ਦਾ ਫਰੂ ਨਾ ਕੋ।
ਜਮ ਕਾਲ ਦੇ ਵਸ ਵਿੱਚ ਪਿਆ ਹੋਇਆ ਬੰਦਾ ਇਹ ਫਸਿਆ ਹੋਇਆ ਹੈ, ਵੱਡਾ ਹੋਇਆ ਹੈ ਕਰਮਾਂ ਮੁਤਾਬਕ, ਤਿਸ ਦਾ ਫਰੂ ਨਾ ਕੋਏ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਪ੍ਰਮੋਦ ਵਿੱਚ ਇਹਦਾ ਕੋਈ ਰੱਖਿਅਕ ਨਹੀਂ ਹੁੰਦਾ ਹੈ, ਉੱਥੇ ਤੇ ਗੁਰੂ ਸਾਹਿਬ ਰੱਖਿਆ ਕਰਨ ਵਾਲੇ ਹਨ। ਬਾਜੋ ਪਿਆਰੇ ਕੋਲ ਨਾ ਸਾਰੇ ਇੱਕ ਲੜੀ ਕੁਰਲਾਏ। ਜਿਹਦੇ ਜਪਿਆ ਹੋਵੇ ਨਾਮ, ਫਿਰ ਨਾਮ ਸਹਾਇਤਾ ਕਰਦਾ ਹੈ, ਫਿਰ ਤਾਂ ਰੱਖਿਆ ਹੁੰਦੀ ਹੈ। ਜਦ ਬੰਦਗੀ ਨਹੀਂ ਕੀਤੀ ਹੈ, ਭਗਤੀ ਨਹੀਂ ਕੀਤੀ ਹੈ, ਜਨਮ ਸਫਲਾ ਨਹੀਂ ਕੀਤਾ, ਤਾਂ ਉੱਥੇ ਪਰਲੋਕ ਵਿੱਚ ਇਹਦਾ ਕੋਈ ਰਾਖਾ ਨਹੀਂ ਹੁੰਦਾ ਹੈ। ਇੱਥੇ ਦੁਨੀਆਂ ਵਿੱਚ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਸਾਨੂੰ ਆਪਣੇ ਮਾਤਾ ਪਿਤਾ ਦਾ, ਭੈਣਾਂ ਭਰਾਵਾਂ ਦਾ, ਮਿੱਤਰਾਂ ਦੋਸਤਾਂ ਦਾ, ਰਿਸ਼ਤੇਦਾਰਾਂ ਦਾ ਬੜਾ ਵੱਡਾ ਸਹਿਯੋਗ ਹੈ ਜੀ। ਇਹ ਸਾਡੀ ਰੱਖਿਆ ਕਰਦੇ ਨੇ, ਸਹਿਯੋਗ ਦਿੰਦੇ ਨੇ, ਮਦਦ ਕਰਦੇ ਆ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਉੱਥੇ ਪਰਲੋਕ ਵਿੱਚ ਕੋਈ ਕਿਸੇ ਦੀ ਰਾਖੀ ਨਹੀਂ ਕਰਦਾ, ਕੋਈ ਕਿਸੇ ਦਾ ਰਾਖਾ ਨਹੀਂ ਹੈ।
ਜਿਨ ਜਮ ਕੀਤਾ ਸੋ ਸੇਵੀਐ, ਗੁਰਮੁਖ ਦੁਖ ਨਾ ਹੋਏ।
ਫਿਰ ਜਮਾਂ ਦੀ ਪੂਜਾ ਕਰਨੀ ਚਾਹੀਦੀ ਆ, ਧਰਮਰਾਜੇ ਦੀ ਤਸਵੀਰ ਲਾ ਕੇ ਤੇ ਉਹਨੂੰ ਨਮਸਕਾਰ ਕਰਨੀ ਚਾਹੀਦੀ ਆ, ਕਿਉਂਕਿ ਪ੍ਰਲੋਕ ਦੇ ਵਿੱਚ ਉਹਦੇ ਨਾਲ ਸਾਡਾ ਪਾਲਾ ਪੈਣਾ। ਨਹੀਂ ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੇਵਨ ਕਰੋ, ਜਿਸ ਨੇ ਇਹਨਾਂ ਜਮਾਂ ਨੂੰ ਪੈਦਾ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਬਾਣੀ ਚ ਕਿਰਪਾ ਕਰਕੇ ਸਾਨੂੰ ਮੁੱਢ ਨਾਲ ਜੋੜਿਆ ਹੈ, ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੋੜਿਆ ਹੈ ਕਿ ਸਾਰੇ ਵਾਹਿਗੁਰੂ ਜੀ ਨੇ ਸਾਜੇ ਹਨ, ਵਾਹਿਗੁਰੂ ਜੀ ਨੇ ਬਣਾਏ ਹਨ। ਜਿਸ ਵਾਹਿਗੁਰੂ ਜੀ ਨੇ ਜਮ ਨੂੰ ਪੈਦਾ ਕੀਤਾ, ਧਰਮ ਰਾਜੇ ਨੂੰ ਪੈਦਾ ਕੀਤਾ ਹੈ, ਉਸ ਵਾਹਿਗੁਰੂ ਜੀ ਦਾ ਅਸੀਂ ਸੇਵਨ ਕਰੀਏ। ਤੇ ਵਾਹਿਗੁਰੂ ਜੀ ਦਾ ਸੇਵਨ ਹੈ ਹਰ ਸੇਵਾ ਮੈਂ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ। ਜਿਹੜਾ ਮੁਖ ਦੁਆਰਾ ਨਾਮ ਜਪਣਾ ਹੈ, ਇਹ ਹਰੀ ਦਾ ਸੇਵਨ ਕਰਨਾ ਹੈ। ਜਿਹੜੇ ਹਰੀ ਨੂੰ ਜਪਦੇ ਹਨ, ਗੁਰਮੁਖ ਦੁੱਖ ਨਾ ਹੋਏ। ਜਿਹੜੇ ਗੁਰਮੁਖਤਾਈ ਵਾਲੇ ਆ, ਜਿਹੜੇ ਗੁਰਮੁਖ ਮੁਖੀ ਗੁਰੂ ਸਾਹਿਬ ਜੀ ਦੁਆਰਾ ਆਪਣੇ ਜੀਵਨ ਨੂੰ ਚਲਾਉਣ ਵਾਲੇ ਹਨ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਹੁੰਦਾ ਲੋਕ ਪਰਲੋਕ ਵਿੱਚ, ਉਹਨਾਂ ਨੂੰ ਜਮ ਦੁਖੀ ਨਹੀਂ ਕਰ ਸਕਦਾ, ਉਹਨਾਂ ਨੂੰ ਆਹ ਜਿਹੜੇ ਦੁੱਖ ਹਨ ਇਹ ਦੁਖੀ ਨਹੀਂ ਕਰ ਸਕਦੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸੁਨੇਹ ਵਰ ਭੈ ਨਹੀਂ, ਜਾ ਕੇ ਕੰਚਨ ਬਾਤੀ ਮੰਨੈ।
ਨਾਨਕ ਗੁਰਮੁਖ ਜਮ ਸੇਵਾ ਕਰੇ, ਜਿਨ ਮਨ ਸੱਚਾ ਹੋਏ।
ਇਹਨਾਂ ਦੇ ਮਨ ਵਿੱਚ, ਹਿਰਦੇ ਵਿੱਚ ਸੱਚਾ ਨਾਮ ਹੈ, ਹਿਰਦੇ ਵਿੱਚ ਨਾਮ ਜਿਨ੍ਹਾਂ ਦੇ ਵਸਿਆ ਹੋਇਆ ਹੈ, ਉਹਨਾਂ ਦੀ ਸੇਵਾ ਜਮ ਕਰਦਾ ਹੈ, ਉਹਨਾਂ ਦਾ ਬੜਾ ਸਤਿਕਾਰ ਕਰਦਾ ਹੈ, ਹੱਥ ਜੋੜ ਕੇ ਖਲੋ ਜਾਂਦਾ ਹੈ। ਅਜਰਾਇਲ ਯਾਰ ਬੰਦੇ ਜਿਸ ਤੇਰਾ ਆਧਾਰ। ਹੇ ਵਾਹਿਗੁਰੂ ਜੀ, ਜਿਨ੍ਹਾਂ ਨੂੰ ਤੇਰਾ ਆਸਰਾ ਹੈ, ਜਿਹੜੇ ਆਪ ਜੀ ਦੇ ਆਸਰੇ ਰਹਿਣ ਵਾਲੇ ਹਨ, ਜਿਨ੍ਹਾਂ ਨੇ ਆਪ ਜੀ ਦੇ ਨਾਮ ਦਾ ਆਸਰਾ ਤੱਕਿਆ ਹੈ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਜਿਨ੍ਹਾਂ ਨੇ ਨਾਮ ਦਾ ਆਸਰਾ ਤੱਕਿਆ ਹੈ, ਸਾਚਾ ਨਾਮ ਮੇਰਾ ਆਧਾਰ। ਇਹੋ ਜਿਹੜੇ ਗੁਰਮੁਖ ਪਿਆਰੇ ਹਨ, ਉਹਨਾਂ ਦੀ ਤੇ ਜਮ ਵੀ ਸੇਵਾ ਕਰਦਾ, ਸੇਵਾਦਾਰ ਬਣ ਜਾਂਦਾ ਉਹਨਾਂ ਦਾ।
ਮਹਲਾ ਤੀਜਾ ਤੇਹਾ ਕਾਇਆ ਰੋਗ ਪਰੀ।
ਇਹ ਜਿਹੜੀ ਕਾਇਆ ਦੇਹ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਰੋਗਾਂ ਨਾਲ ਭਰੀ ਹੋਈ ਹੈ। ਖਾਲਸਾ ਜੀ, ਇੱਕ ਤਾਂ ਬਾਹਜ ਰੋਗ ਨੇ, ਇੱਕ ਅੰਦਰੂਨੀ ਰੋਗ ਹੈ। ਅੰਦਰੂਨੀ ਰੋਗ ਜਿਹੜੇ ਆ ਉਹ ਵਿਕਾਰਾਂ ਦੇ ਆ, ਜਿਵੇਂ ਕਾਮ ਦਾ ਰੋਗ ਹੈ, ਤੇ ਜਦੋਂ ਮਨ ਕਾਮੀ ਹੋ ਜਾਂਦਾ ਹੈ ਤੇ ਉਹ ਕਾਮੀ ਕਾਮ ਦੇ ਪ੍ਰਭਾਵ ਹੇਠਾਂ ਹੋਣ ਕਰਕੇ ਸਾਡੀ ਬਾਹਰੋਂ ਵੀ ਦੇਹ ਰੋਗੀ ਹੋ ਜਾਂਦੀ ਹੈ, ਬਾਹਰੋਂ ਵੀ ਜਿਹੜੀ ਸਾਡੀ ਦੇਹ ਹੈ ਇਹ ਸੰਤਾਪ ਹੰਡਾਉਂਦੀ ਹੈ। ਜੇ ਮਨ ਨੂੰ ਕ੍ਰੋਧ ਦਾ ਰੋਗ ਹੈ, ਮਨ ਕ੍ਰੋਧ ਕਰਕੇ ਅਸ਼ਾਂਤ ਰਹਿੰਦਾ ਤੇ ਕ੍ਰੋਧ ਕਰਕੇ ਤਰ੍ਹਾਂ ਤਰ੍ਹਾਂ ਦੇ ਸਰੀਰ ਨੂੰ ਰੋਗ ਲੱਗਦੇ ਆ। ਪਹਿਲਾਂ ਮਨ ਦੇ ਅੰਦਰ ਰੋਗ ਪੈਦਾ ਹੁੰਦੇ ਆ, ਫਿਰ ਸਾਡੀ ਦੇਹ ਰੋਗੀ ਹੁੰਦੀ ਆ। ਜੇ ਕਿਸੇ ਮਨੁੱਖ ਦਾ ਮਨ ਰੋਗੀ ਹੋ ਗਿਆ ਕ੍ਰੋਧ ਕਰਕੇ, ਇਸੇ ਤਰ੍ਹਾਂ ਬੜੀ ਤੀਖਣ ਮਤ ਜਿਹੜੀ ਹੈ ਉਹ ਆ ਗਈ, ਜਿਵੇਂ ਹਜ਼ੂਰ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਹੇ ਕਲ ਮੂਲ ਕ੍ਰੋਧੰ ਕਦੰਚ ਕਰਣਾ ਨਾ ਉਬਰ ਉਪਰਜ ਤੇ, ਵਿਖਿਆਂਤ ਜੀਵੰ ਵਸਿਅੰ ਕ੍ਰੋਧ ਨਿਰਤਿਅੰ ਕ੍ਰੋਧ ਜਥਾ ਮਰਕਟਾ ਹੈ। ਇਹੋ ਜਿਹੀ ਹਾਲਤ ਹੋ ਜਾਂਦੀ ਆ।
ਫਿਰ ਉਸ ਦਾ ਜਿਹੜਾ ਪ੍ਰਭਾਵ ਸਾਡੇ ਸਰੀਰ ਤੇ ਪੈਂਦਾ ਹੈ, ਫਿਰ ਬਲੱਡ ਪ੍ਰੈਸ਼ਰ ਵਗੈਰਾ ਆਦਿਕ ਬਿਮਾਰੀਆਂ ਸਰੀਰ ਨੂੰ ਗ੍ਰਸ ਲੈਂਦੀਆਂ ਨੇ। ਮਨ ਰੋਗੀ ਹੈ ਕ੍ਰੋਧ ਕਰਕੇ ਤੇ ਸਰੀਰ ਵੀ ਰੋਗੀ ਹੋ ਗਿਆ, ਜੇ ਮਨ ਲਾਲਚੀ ਹੋ ਗਿਆ ਤੇ ਤਰ੍ਹਾਂ ਤਰ੍ਹਾਂ ਦੇ ਲਾਲਚ ਕਰਕੇ ਸਰੀਰ ਤੇ ਵੀ ਇਹਦਾ ਇਫੈਕਟ ਪਿਆ ਹੈ, ਮੋਹ ਦਾ ਵੀ ਅਸਰ ਸਰੀਰ ਤੇ, ਹੰਕਾਰ ਦਾ ਵੀ ਸਰੀਰ ਤੇ ਅਸਰ ਹੋਇਆ। ਜੇ ਮਨ ਰੋਗੀ ਹੈ ਤੇ ਸਰੀਰ ਵੀ ਰੋਗੀ ਆ, ਜੇ ਮਨ ਸ਼ਾਂਤ ਹੋ ਜਾਏ, ਬਹੁਤ ਸਾਰੇ ਰੋਗਾਂ ਦਾ ਸੰਬੰਧ ਸਾਡੇ ਮਨ ਨਾਲ ਹੀ ਹੁੰਦਾ। ਜੇ ਮਨ ਸ਼ਾਂਤ ਹੈ, ਮਨ ਆਨੰਦ ਵਿੱਚ ਹੈ ਤੇ ਦੇਹ ਜਿਹੜੀ ਹੈ ਇਹ ਵੀ ਰੋਗ ਮੁਕਤ ਹੋ ਜਾਂਦੀ, ਇਹਦੇ ਵੀ ਰੋਗ ਕੱਟੇ ਜਾਂਦੇ ਆ। ਤਾਂ ਹੀ ਗੁਰੂ ਘਰ ਆ ਕੇ ਸਾਡੇ ਰੋਗ ਕੱਟੇ ਜਾਂਦੇ, ਰੋਗ ਦੂਰ ਹੁੰਦੇ ਆ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਰਸ ਐਸਾ ਹੈ, ਆਨੰਦ ਐਸਾ ਹੈ, ਸਾਡਾ ਮਨ ਸੁਖੀ ਹੋ ਜਾਂਦਾ। ਜਦੋਂ ਮਨ ਨੂੰ ਸੁੱਖ ਮਿਲਦਾ ਤੇ ਜਿਹੜੇ ਮਨ ਦੁਆਰਾ ਪੈਦਾ ਹੋਏ ਹੋਏ ਰੋਗ ਸਾਡੇ ਸਰੀਰ ਵਿੱਚ, ਉਹ ਆਪਣੇ ਆਪ ਸਾਡਾ ਖਹਿੜਾ ਛੱਡ ਜਾਂਦੇ ਹਨ। ਸੋ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਇਹ ਜਿਹੜੀ ਕਾਇਆ ਨਾ, ਇਹ ਰੋਗਾਂ ਨਾਲ ਭਰੀ ਹੋਈ ਆ। ਕਾਇਆ ਨਾਮ ਬੁੱਧੀ ਦਾ ਵੀ ਹੁੰਦਾ, ਇਸ ਮਨੁੱਖ ਦੀ ਬੁੱਧੀ ਜਿਹੜੀ ਹੈ ਵਿਕਾਰਾਂ ਰੂਪ ਰੋਗਾਂ ਨਾਲ ਭਰੀ ਹੋਈ ਆ। ਸਤਿਗੁਰਾਂ ਦੀ ਬਾਣੀ ਤੋਂ ਬਿਨਾਂ ਇਹ ਦੁਖੀ ਹੈ, ਬਿਨ ਸ਼ਬਦ ਹੈ ਦੁੱਖ। ਸਤਿਗੁਰਾਂ ਦੇ ਨਾਮ ਤੋਂ ਬਿਨਾਂ, ਬਾਣੀ ਤੋਂ ਬਿਨਾਂ ਇਹ ਬੰਦਾ ਦੁਖੀ ਹੈ। ਜੇ ਨਾਮ ਜਪੇ ਤਾਂ ਇਹਦੇ ਦੁੱਖ ਮਿਟ ਜਾਣ, ਜੇ ਬਾਣੀ ਦਾ ਆਸਰਾ ਲਵੇ, ਸਤਿਗੁਰਾਂ ਦਾ ਆਸਰਾ ਲਵੇ। ਤਿਸ ਸਾਹਿਬ ਕੀ ਟੇਕ, ਨਾਨਕ ਮਨੈ ਮਾਹੇ, ਜੇ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ, ਤਾਂ ਸਾਰੇ ਰੋਗ ਇਹਦੇ ਚਲੇ ਜਾਣ। ਸੋ ਹਉਮੈ ਰੋਗ ਨਾ ਜਾਏ, ਬਾਣੀ ਤੋਂ ਬਿਨਾਂ ਹੋਣ ਕਰਕੇ, ਨਾਮ ਨਾ ਜਪਦਾ ਹੋਣ ਕਰਕੇ ਇਹਦਾ ਹਉਮੈ ਦਾ ਰੋਗ ਜਿਹੜਾ ਹੈ ਉਹ ਵੀ ਦੂਰ ਨਹੀਂ ਹੁੰਦਾ, ਨਿਵਿਰਤ ਨਹੀਂ ਹੁੰਦਾ।
ਸਤਿਗੁਰ ਮਿਲੈ ਤਾਂ ਨਿਰਮਲ ਹੋਵੇ, ਹਰ ਨਾਮ ਮਨ ਵਸਾਏ।
ਜੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਿਲਣ, ਸਤਿਗੁਰਾਂ ਦਾ ਮਿਲਾਪ ਹੋਵੇ। ਬਾਣੀ ਵਿੱਚ ਬਹੁਤ ਥਾਵਾਂ ਤੇ ਖਾਲਸਾ ਜੀ ਪੂਰਾ ਗੁਰੂ ਸ਼ਬਦ ਆਇਆ ਹੈ, ਕਿਉਂਕਿ ਦੁਨੀਆਂ ਦੇ ਵਿੱਚ ਲੋਕ ਗੁਰੂ ਉਸਤਾਦ ਨੂੰ ਵੀ ਕਹਿੰਦੇ ਆ, ਮਾਸਟਰ ਜਿਹੜਾ ਹੈ ਉਹਨੂੰ ਵੀ ਗੁਰੂ ਕਹਿੰਦੇ ਆ, ਪਰ ਗੁਰੂ ਘਰ ਵਿੱਚ ਜਿਹੜਾ ਗੁਰੂ ਸ਼ਬਦ ਹੈ ਉਹ ਸਤਿਗੁਰਾਂ ਵਾਸਤੇ ਵਰਤਿਆ ਜਾਂਦਾ ਹੈ। ਤੇ ਜਿਸ ਦੇ ਕੋਲੋਂ ਆਪਾਂ ਵਿੱਦਿਆ ਸਿੱਖੀਏ, ਇਲਮ ਸਿੱਖੀਏ, ਪੜ੍ਹਾਈ ਪੜ੍ਹੀਏ, ਉਹਨੂੰ ਅਸੀਂ ਆਪਣਾ ਉਸਤਾਦ ਬੋਲਦੇ ਹਾਂ। ਪਰ ਗੁਰੂ ਸਾਹਿਬ ਜਿਹੜੇ ਹਨ ਉਹ ਕੇਵਲ ਦਸ ਪਾਤਸ਼ਾਹੀਆਂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਗੁਰੂ ਹਨ। ਗੁਰਮਤ ਵਿੱਚ, ਗੁਰੂ ਘਰ ਵਿੱਚ ਜਿਹੜੀ ਗੁਰੂ ਦੀ ਪਰਿਭਾਸ਼ਾ ਹੈ, ਸਤਿਗੁਰਾਂ ਦੀ ਪਰਿਭਾਸ਼ਾ ਹੈ, ਉਹ ਇਹ ਹੈ, ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਓ, ਤਿਸ ਕਾ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਐਸੇ ਸਤਿਗੁਰੂ ਸਾਹਿਬ ਜੀ। ਸੋ ਗੁਰੂ ਘਰ ਵਿੱਚ ਇਹ ਪਰਿਭਾਸ਼ਾ ਹੈ ਗੁਰੂ ਦੀ, ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭਸੈ ਲਏ ਮਿਲਾਏ ਜੀਓ। ਇਹ ਸਤਿਗੁਰਾਂ ਦੀ ਨਿਸ਼ਾਨੀ ਹੈ। ਸਾਡੇ ਗੁਰੂ ਸਾਹਿਬ ਜੀ ਐਸੇ ਹਨ ਜਿਹੜੇ ਸਾਰਿਆਂ ਨੂੰ ਆਪਣੇ ਨਾਲ ਮਿਲਣ ਵਾਲੇ ਆ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝਾ, ਅਥਵਾ ਖੱਤਰੀ ਬ੍ਰਾਹਮਣ ਸੂਦ ਵੈਸ ਉਧਰੈ ਸਿਮਰ ਚੰਡਾਲ। ਸੱਜੇ ਪਾਤਸ਼ਾਹ ਮਹਾਰਾਜ ਸਾਹਿਬ ਸਾਰਿਆਂ ਨੂੰ ਆਪਣੇ ਨਾਲ ਜੋੜਨ ਵਾਲੇ। ਕਲਯੁਗ ਉਧਾਰਿਆ ਗੁਰਦੇਵ, ਮਲਮੂਤ ਮੂੜ ਜੋ ਮੁਗਧ ਹੋਤੇ, ਸਭ ਲੱਗੇ ਤੇਰੀ ਸੇਵ। ਸਾਰਿਆਂ ਨੂੰ ਆਪਣੇ ਨਾਲ ਮਿਲਣ ਵਾਲੇ ਸੱਜੇ ਪਾਤਸ਼ਾਹ ਜੀ ਗੁਰੂ ਸਾਹਿਬ ਜੀ, ਉਹਨਾਂ ਦਾ ਨਾਮ ਹੈ ਸਤਿਗੁਰੂ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਛੜਿਆ ਹੋਇਆ ਜੀਵਾਂ ਨੂੰ, ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਦੀਤ, ਵਿਛੜਿਆ ਮੇਲਾ ਪ੍ਰਭੂ ਹਰ ਦਰਗਹਿ ਕਾ ਬਸੀਟ। ਐਸੇ ਸਤਿਗੁਰੂ ਸਾਹਿਬ ਜੀ, ਜੇ ਸਤਿਗੁਰੂ ਸਾਹਿਬ ਜੀ ਨੂੰ ਮਿਲ ਪਈਏ, ਸੱਚੇ ਪਾਤਸ਼ਾਹ ਸਤਿਗੁਰੂ ਜੀ ਨਾਲ ਹੋਵੇ ਮਿਲਾਪ, ਤਾਂ ਨਿਰਮਲ ਹੋਵੇ, ਤਾਂ ਪਾਪਾਂ ਦੀ ਮੈਲ ਸਾਹ ਸੰਗਤ ਜੀ ਲਹਿੰਦੀ ਹੈ। ਨਿਰਮੈਲ ਅਵਿਦਿਆ ਦੀ ਮੈਲ ਜਿਹੜੀ ਹੈ ਤਾਂ ਲਹਿੰਦੀ ਹੈ ਜੇ ਸਤਿਗੁਰੂ ਜੀ ਨੂੰ ਮਿਲੀਏ। ਸਤਿਗੁਰਾਂ ਤੋਂ ਬਿਨਾਂ ਸਾਡੇ ਮਨ ਦੀ ਮੈਲ ਕੋਈ ਦੂਰ ਨਹੀਂ ਕਰ ਸਕਦਾ। ਜਿਹੜੀ ਮੈਲ ਆ ਨਾ, ਜਿਵੇਂ ਪਾਪ ਜਿਹੜੇ ਆ ਵੀ ਸੂਖਸ਼ਮ ਹੁੰਦੇ ਆ, ਪਾਪਾਂ ਦਾ ਰੂਪ ਸਰੂਪ ਬਾਹਰੋਂ ਤੱਕਿਆ ਨਹੀਂ ਜਾਂਦਾ ਹੈ। ਔਗਣ ਜਿਹੜੇ ਨੇ ਇਹ ਵੀ ਸੂਖਸ਼ਮ ਨੇ, ਇਹਨਾਂ ਦਾ ਰੂਪ ਸਰੂਪ ਬਾਹਰੋਂ ਤੱਕਿਆ ਨਹੀਂ ਜਾਂਦਾ ਹੈ। ਇੱਦਾਂ ਹੀ ਸਾਧ ਸੰਗਤ ਜੀ ਜਿਹੜਾ ਨਾਮ ਹੈ ਨਾ ਸਤਿਗੁਰਾਂ ਦਾ ਬਖਸ਼ਿਆ ਹੋਇਆ, ਇਹਦਾ ਵੀ ਰੂਪ ਸਰੂਪ ਕੋਈ ਬਾਹਰੋਂ ਨਹੀਂ ਤੱਕ ਸਕਦਾ ਹੈ। ਸੋ ਨਾਮ ਸਤਿਗੁਰਾਂ ਦਾ ਬਖਸ਼ਿਆ ਹੋਇਆ, ਜਦੋਂ ਸਿੱਖ ਕਮਾਈ ਕਰਦਾ ਤੇ ਨਾਮ ਜਪਣ ਦੇ ਨਾਲ, ਜਿਵੇਂ ਹਜ਼ੂਰ ਦੇ ਬਚਨ ਨੇ ਭਰੀਆ ਮੱਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਅਥਵਾ ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੂਰਾ ਕੀਨੇ ਦਾਨਾ, ਪ੍ਰਤੱਖ ਸਤਿਗੁਰਾਂ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰੂ ਕੇ ਪਿਆਰਿਆਂ ਨੇ ਆਪਣੇ ਮਨ ਦੀ ਮੈਲ ਨੂੰ ਲਾਇਆ ਹੈ। ਇਹ ਜਿਹੜਾ ਸਰੋਵਰ ਦਾ ਜਲ ਹੈ ਸੰਗਤ ਜੀ, ਇਹਨੂੰ ਬਾਹਰੀ ਜਲ ਦੇ ਬਰਾਬਰ ਕੋਈ ਮਤ ਸਮਝੇ। ਇੱਥੇ ਗੁਰੂ ਕਾ ਪਾਵਨ ਸਰੋਵਰ ਜਿੱਥੇ 24 ਘੰਟੇ ਬਾਣੀ ਪੜ੍ਹੀ ਜਾਂਦੀ, 24 ਘੰਟੇ ਬਾਣੀ, ਤੇ 24 ਘੰਟੇ ਬਾਣੀ ਇੱਕ ਰਸਨਾ ਨਾਲ ਨਹੀਂ ਪੜ੍ਹੀ ਜਾਂਦੀ ਹੈ। ਪਤਾ ਨਹੀਂ ਕਿੰਨੇ ਕੁ ਜੀਵ ਨੇ, ਕਿੰਨੇ ਕੁ ਗੁਰਮੁਖ ਨੇ, ਸੋ ਪ੍ਰਤੱਖ ਜਿਹੜੇ ਗੁਰੂ ਕੀ ਬਾਣੀ ਨੂੰ ਆਪਣੀ ਰਸਨਾ ਨਾਲ ਇੱਥੇ ਪੜ੍ਹਦੇ ਆ। ਗੁਰੂ ਕੀ ਬਾਣੀ ਦਾ ਅੰਮ੍ਰਿਤ ਕੀਰਤਨ ਹੁੰਦਾ ਹੈ, ਚਿਮ ਚਿਮ ਵਰਸਾ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਤੇ ਉਸ ਸ਼ਬਦ ਦੀ ਵਿਚਾਰ ਨੂੰ ਪੀ ਪੀ ਕੇ ਆਪਣੀ ਰਸਨਾ ਨਾਲ ਅਥਵਾ ਕੰਨਾਂ ਦੇ ਨਾਲ ਗੁਰੂ ਕੇ ਪਿਆਰੇ ਆਪਣਾ ਜੀਵਨ ਸਫਲਾ ਕਰਦੇ ਆ। ਇਹ ਜਿਹੜਾ ਪਾਵਨ ਅੰਮ੍ਰਿਤ ਜਲ ਹੈ, ਇਹਦੇ ਵਿੱਚ ਬੜੀ ਤਾਕਤ ਹੈ, ਬੜੀ ਸ਼ਕਤੀ ਹੈ, ਸਾਡੇ ਮਨਾਂ ਨੂੰ ਇਕਾਗਰ ਕਰਨ ਵਾਲਾ। ਜਦੋਂ ਅਸੀਂ 5 ਇਸ਼ਨਾਨਾਂ ਕਰਦੇ ਹਾਂ, ਗੁਰੂ ਕੇ ਸਰੋਵਰ ਵਿੱਚ ਟੁੱਬਾ ਲਾਉਂਦੇ ਹਾਂ, ਟੁੱਬਾ ਲਾਉਣ ਮਾਤਰ ਦੇ ਨਾਲ ਹੀ ਪਿਆਰੇ ਮਨ ਇਕਾਗਰ ਹੋ ਜਾਂਦਾ, ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਨਾਲ ਜੁੜ ਜਾਂਦਾ ਹੈ। ਜਿੰਨੇ ਚਿਰ ਨੂੰ ਗੁਰੂ ਕੇ ਸਿੱਖ ਨੇ ਪ੍ਰਕਰਮਾ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਹਾਜ਼ਰ ਹੋਣਾ ਹੁੰਦਾ, ਤੇ ਮਨ ਇਕਾਗਰ ਹੋ ਕੇ, ਏਕਾਂਤ ਹੋ ਕੇ ਸਤਿਗੁਰਾਂ ਦੇ ਸਰੂਪ ਦੇ ਵਿੱਚ ਟਿਕ ਜਾਂਦਾ ਖਾਲਸਾ ਜੀ, ਗੁਰੂ ਕੇ ਪਿਆਰਿਆਂ ਦਾ ਮਹਾਨ ਵੱਡਾ ਫਲ ਹੈ। ਮਹਾਨ ਪਾਵਨ ਪਵਿੱਤਰ ਇਹ ਸਰੋਵਰ ਹੈ ਜਿੱਥੇ ਨਾਤਿਆਂ ਇਸ਼ਨਾਨ ਕਰਨ ਦੇ ਨਾਲ ਬਾਹਰੀ ਰੋਗ ਦੂਰ ਹੁੰਦੇ ਹਨ, ਕੋਹੜਿਆਂ ਨੇ ਕੁਸ਼ਤੀ ਜਿਹੜੇ ਹਨ ਉਹਨਾਂ ਦੇ ਕੋਹੜ ਦੇ ਰੋਗ ਦੂਰ ਹੁੰਦੇ ਆ। ਜਿਹੜੇ ਅੰਗਹੀਣ ਹੋਣ ਉਹਨਾਂ ਨੂੰ ਪਿਆਰੇ ਅੰਗਾਂ ਦੀ ਦਾਤ ਪ੍ਰਾਪਤ ਹੁੰਦੀ ਆ। ਪਰ ਗੱਲ ਸ਼ਰਧਾ ਦੀ ਆ, ਸ਼ਰਧਾ ਦੀ। ਕਈ ਲੋਕ ਸੰਸਾ ਕਰਦੇ ਆ ਜੀ ਸਾਰਿਆਂ ਦੇ ਰੋਗ ਕਿਉਂ ਨਹੀਂ ਦੂਰ ਹੁੰਦੇ। ਪਿਆਰਿਓ, ਜਿਵੇਂ ਡਾਕਟਰ ਦੇ ਪਾਸ ਜਾਈਏ ਤੇ ਉਹ ਸਾਨੂੰ ਦਵਾਈ ਦਿੰਦਾ ਹੈ, ਪਰ ਜੇ ਬੰਦਾ ਦਵਾਈ ਨਾ ਖਾਵੇ, ਡਾਕਟਰ ਦੇ ਆਖੇ ਨਾ ਲੱਗੇ, ਵੈਦ ਦੇ ਕਹੇ ਅਨੁਸਾਰ ਨਾ ਚੱਲੇ, ਤੇ ਫਿਰ ਰੋਗ ਡਾਕਟਰ ਦੇ ਕੋਲ ਜਾ ਕੇ ਵੀ ਦੂਰ ਨਹੀਂ ਹੁੰਦੇ ਹਨ। ਸੋ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ, ਪੂਛਤ ਹੈ ਵੈਦ ਖਾਦ ਔਖਦ ਨਾ ਸੰਜਮ ਸਹਿਤ, ਕੈਸੇ ਮਿਟਾ ਰੋਗ ਸੁੱਖ ਸਹਿਜ ਸਮਾਈ ਹੈ। ਜਿਵੇਂ ਡਾਕਟਰ ਦੇ ਪਾਸ ਜਾਣਾ ਹੋਵੇ, ਉੱਥੇ ਵੀ ਦਵਾਈ ਲੈਣ ਵਾਸਤੇ ਪੈਸੇ ਚਾਹੀਦੇ ਆ, ਪੂੰਜੀ ਚਾਹੀਦੀ ਆ, ਨਹੀਂ ਤੇ ਦਵਾਈਆਂ ਨਹੀਂ ਮਿਲਦੀਆਂ। ਤੇ ਇੱਧਰ ਪਿਆਰਿਓ, ਸਤਿਗੁਰਾਂ ਦਾ ਘਰ ਜਿਹੜਾ, ਇੱਥੇ ਪ੍ਰਤੱਖ ਮਾਇਆ ਦੀ ਤੇ ਕੋਈ ਪਰਵਾਹ ਨਹੀਂ, ਇੱਥੇ ਸ਼ਰਧਾ ਦੀ ਪੂੰਜੀ ਚਾਹੀਦੀ ਹੈ। ਸ਼ਰਧਾ ਦੀ, ਜਿੰਨੀ ਕਿਸੇ ਦੇ ਕੋਲ ਸ਼ਰਧਾ ਹੁੰਦੀ ਆ ਨਾ, ਸ਼ਰਧਾ ਰੂਪੀ ਪੂੰਜੀ ਹੁੰਦੀ ਆ, ਉਹਨਾਂ ਕੀ ਉਹ ਨਿਹਾਲ ਹੁੰਦਾ ਹੈ। ਇੱਕ ਨਦਰ ਕਰ ਦੇਖਿਆ ਸਭ ਉੱਪਰ, ਜਿਹਾ ਭਾਓ ਤਿਹਾ ਫਲ ਪਾਈਐ। ਗੁਰੂ ਸਾਹਿਬ ਤਾਂ ਸਾਰਿਆਂ ਤੇ ਇੱਕ ਨਿਗਾਹ ਨਾਲ ਹੀ ਵੇਖਦੇ ਆ, ਪਰ ਭਾਵਨਾ ਆਪੋ ਆਪਣੀ ਹੁੰਦੀ ਆ। ਜਿੰਨੀ ਕੁ ਭਾਵਨਾ ਕਿਸੇ ਦੀ ਹੁੰਦੀ ਆ, ਜਿੰਨੀ ਕਿਸੇ ਦੇ ਹਿਰਦੇ ਵਿੱਚ ਸ਼ਰਧਾ ਹੁੰਦੀ ਆ, ਉਹਨਾਂ ਕੁ ਫਲ ਸਾਹ ਸੰਗਤ ਜੀ ਕਿਸੇ ਮਨੁੱਖ ਨੂੰ ਪ੍ਰਾਪਤ ਹੁੰਦਾ। ਜਿਵੇਂ ਆ ਬਾਹਰ ਮੀਂਹ ਪੈਂਦਾ, ਅੱਜ ਬਾਰਿਸ਼ ਪੈ ਰਹੀ ਆ, ਤੇ ਰੱਬ ਦੇ ਪਿਆਰੇ ਨਾ ਪਰਵਾਹ ਕਰਦੇ ਹੋਏ ਵੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚੇ ਨੇ। ਤੇ ਜੇ ਭਾਂਡਾ ਬਾਹਰ ਰੱਖੀਏ, ਭਾਂਡਾ ਹੋਵੇ ਸਿੱਧਾ, ਤੇ ਫਿਰ ਪਿਆਰਿਓ ਭਰ ਜਾਂਦਾ। ਜੇ ਭਾਂਡਾ ਮੂਧਾ ਮਾਰ ਦਈਏ ਤੇ ਭਾਂਡਾ ਖਾਲੀ ਦਾ ਖਾਲੀ ਰਹਿ ਜਾਂਦਾ ਹੈ। ਸੋ ਉਹਦਾ ਭਾਂਡਾ ਟਿਕਿਆ ਨਾਹੀਂ, ਸਿੱਧਾ ਅੰਮ੍ਰਿਤ ਪਰਾ ਨਿਹਾਰ। ਏਦਾਂ ਹੀ ਜੇ ਗੁਰੂ ਕੀ ਹਜ਼ੂਰੀ ਚ, ਸਤਿਗੁਰਾਂ ਦੇ ਦਰਬਾਰ ਚ, ਮਹਾਰਾਜ ਸੱਚੇ ਪਾਤਸ਼ਾਹ ਦੇ ਅਸਥਾਨਾਂ ਤੇ ਮਾੜੀ ਨੀਤ ਨਾਲ ਆਈਏ, ਜੇ ਦੋਸ਼ ਦੋਸ਼ ਵੇਖਣੇ ਤੇ ਦੋਸ਼ ਹੀ ਰੋਪਣੇ ਨੇ, ਇਸ ਦ੍ਰਿਸ਼ਟੀ ਨਾਲ ਆਈਏ, ਫਿਰ ਤੇ ਭਾਂਡਾ ਮੂਧਾ ਮਾਰਿਆ ਹੋਇਆ, ਫਿਰ ਤੇ ਖਾਲੀ ਰਹਿਣਾ ਹੀ ਰਹਿਣਾ। ਜੇ ਭਾਂਡਾ ਪਹਿਲਾਂ ਤਿਆਰ ਕਰਕੇ ਲਿਆਏ ਆ, ਸ਼ਰਧਾ ਨਾਲ ਆਏ ਆ, ਜਿਨ ਸ਼ਰਧਾ ਰਾਮ ਨਾਮ ਲੱਗੀ, ਤਿਨ ਦੂਜਾ ਚਿੱਤ ਨ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਬੀਜਿਆ, ਬਿਨ ਨਾਵੈ ਅਵਰ ਨਾ ਪਾਇਆ ਰਾਮ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਕਿਰਪਾ ਕਰਕੇ ਕਹਿ ਰਹੇ ਹਨ, ਫਿਰ ਦੁਬਾਰਾ ਪੜ੍ਹਦੇ ਪੰਕਤੀ,
ਸਤਿਗੁਰੂ ਮਿਲੈ ਤਾਂ ਨਿਰਮਲ ਹੋਵੈ।
ਸਤਿਗੁਰੂ ਜੀ ਨੂੰ ਮਿਲੀਏ, ਸਤਿਗੁਰਾਂ ਨੂੰ ਸਤਿਗੁਰੂ ਸਰੂਪ ਸਮਝ ਕੇ ਮਿਲੀਏ ਤਾਂ ਨਿਰਮਲ ਹੋ ਜਾਈਦਾ, ਸ਼ੁੱਧ ਹੋ ਜਾਈਦਾ ਹੈ।
ਹਰ ਨਾਮ ਮਨ ਵਸਾ,
ਨਾਮ ਸੱਚੇ ਪਾਤਸ਼ਾਹ ਮਨ ਵਿੱਚ ਵਸਾ ਦਿੰਦੇ ਹਨ। ਮੁੱਖੋ ਹਰ ਹਰ ਸਭ ਕੋ ਕਹੈ, ਵਿਰਲਾ ਹਿਰਦਾ ਵਸਾਇਆ, ਨਾਨਕ ਜਿਨ ਕਿਆ ਹਿਰਦਾ ਵਸਿਆ, ਮੋਖ ਮੂਕ ਤਿਲ ਪਾਇਆ।
ਨਾਨਕ ਨਾਮ ਧਿਆਇਆ ਸੁਖ ਦਾਤਾ,
ਰੱਬ ਦੇ ਪਿਆਰਿਆਂ ਨੇ ਸਤਿਗੁਰਾਂ ਦੀ ਬਖਸ਼ਿਸ਼ ਨਾਲ ਨਾਮ ਨੂੰ ਧਿਆਇਆ ਹਿਰਦੇ ਵਿੱਚ, ਸ਼ਰਵਣੀ ਸੁਣੀਆ ਰਸਨਾ ਗਾਈਐ, ਹਿਰਦਾ ਧਿਆਈਐ ਸੋਈ, ਨਾਮ ਹੀ ਸੁਖਾਂ ਦਾ ਦਾਤਾ ਹੈ।
ਦੁੱਖ ਵਿਸਰਿਆ ਸਹਿਜ ਸੁਭਾਅ,
ਕਿਰਪਾ ਨਾਲ ਸੁਧੇ ਸਿੱਧ ਫਿਰ ਸਾਰੇ ਦੁੱਖ ਵਿਸਰਜਿਤ ਹੋ ਗਏ।
ਪੌੜੀ ਜਿਨ ਜਗ ਜੀਵਨ ਉਪਦੇਸਿਆ,
ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਕਿਰਪਾ ਸੇਵਾ ਕਰਦੇ ਹਨ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਜਗਤ ਦਾ ਜੀਵਨ ਸਰੂਪ ਜੋ ਸਤਿਗੁਰੂ ਜੀ ਹਨ, ਜਿਨ੍ਹਾਂ ਨੂੰ ਸਤਿਗੁਰਾਂ ਨੇ ਮਤ ਬਖਸ਼ੀ ਉਪਦੇਸ਼ ਦਿੱਤਾ,
ਇਸ ਗੁਰੂ ਕਉ ਹਉ ਸਦਾ ਕੁਮਾਰਾ,
ਜਿਨ੍ਹਾਂ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਨਾਮ ਦਾ, ਬਾਣੀ ਦੀ ਸਿੱਖਿਆ ਬਖਸ਼ੀ ਹੈ, ਉਹਨਾਂ ਸਤਿਗੁਰਾਂ ਤੋਂ ਅਸੀਂ ਸਦਕੇ ਕੁਰਬਾਨ ਬਲਹਾਰ ਜਾਂਦੇ ਹਾਂ,
ਇਸ ਗੁਰੂ ਕਉ ਹਉ ਖੰਨੀਆ,
ਆਪਣੇ ਗੁਰੂ ਸਾਹਿਬ ਦੇ ਨਿਮਿਤ ਟੁਕੜੇ ਟੁਕੜੇ ਹੋ ਜਾਂਦੇ ਹਾਂ, ਕੁਰਬਾਨ ਹੋ ਜਾਂਦੇ ਹਾਂ, ਤਾਂ ਹੀ ਸਤਿਗੁਰਾਂ ਦੇ ਪਿਆਰੇ ਗੁਰੂ ਤੋਂ ਸ਼ਹੀਦੀਆਂ ਪ੍ਰਾਪਤ ਕਰਦੇ ਹਨ, ਆਪਾ ਵਾਰਿਆ ਜਿਨ੍ਹਾਂ ਨੇ
ਜਿਨ ਮਦ ਸੂਦਨ ਹਰ ਨਾਮ ਸੁਣਾਇਆ,
ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਦੈਂਤਾਂ ਦਾ ਨਾਸ ਕਰਨ ਵਾਲੇ ਪਰਮੇਸ਼ਵਰ ਦਾ ਨਾਮ ਸਾਨੂੰ ਸੁਣਾਇਆ, ਉਹਨਾਂ ਤੋਂ ਸਦਕੇ ਜਾਈਏ,
ਇਸ ਗੁਰੂ ਕਉ ਹਉ ਵਾਰਣਾ,
ਇਸ ਐਸੇ ਗੁਰੂ ਸਾਹਿਬ ਤੋਂ ਧੰਨ ਗੁਰੂ ਅਮਰਦਾਸ ਜੀ ਤੋਂ ਅਸੀਂ ਵਾਰਨੇ ਬਲਹਾਰਨੇ ਜਾਂਦੇ ਹਾਂ,
ਹਉ ਮੈਂ ਦੇਖ ਸਭ ਰੋਗ ਗਵਾਇਆ,
ਇਹਨਾਂ ਸਤਿਗੁਰਾਂ ਨੇ ਹਉਮੈ ਆਦਿਕ ਜਿਹੜੇ ਵਿਕਾਰ ਜ਼ਹਿਰ ਦੀ ਨਿਆਈ ਹਨ ਸਾਰੇ ਸਾਡੇ ਦੂਰ ਕਰ ਦਿੱਤੇ, ਹਿਰਦੇ ਚੋਂ ਵਿਕਾਰ ਨਾਸ ਹੋ ਗਏ ਨਾ ਜਿਹੜੇ ਸਿੱਖ ਦੇ, ਤੇ ਉਦੋਂ ਗੁਰੂ ਕਾ ਪਿਆਰਾ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦਾ, ਮਹਾਰਾਜ ਆਪ ਜੀ ਨੇ ਮਿਹਰ ਕੀਤੀ ਆ, ਵਿਕਾਰਾਂ ਤੋਂ ਸਾਡਾ ਖਹਿੜਾ ਛੁਡਾ ਦਿੱਤਾ,
ਇਸ ਸਤਿਗੁਰ ਕਉ ਵੱਡ ਪੁੰਨ ਹੈ,
ਭਾਈ ਸਤਿਗੁਰਾਂ ਦਾ ਵੱਡਾ ਹੀ ਪੁੰਨ ਹੈ ਸਾਡੇ ਤੇ, ਬਹੁਤ ਵੱਡਾ ਪਰਉਪਕਾਰ ਹੈ,
ਜਿਨ ਆਵੇ ਗੁਣ ਕੱਟ ਗੁਣੀ ਸਮਝਾਇਆ,
ਸਤਿਗੁਰਾਂ ਨੇ ਸਾਡੇ ਔਗਣ ਕੱਟ ਦਿੱਤੇ ਹਨ ਤੇ ਗੁਣਾਂ ਦੀ ਮਹਾਰਾਜ ਸਾਹਿਬ ਨੇ ਸਾਨੂੰ ਸਮਝ ਬਖਸ਼ਿਸ਼ ਕਰ ਦਿੱਤੀ, ਗਿਆਤ ਬਖਸ਼ੀ,
ਸੋ ਸਤਿਗੁਰ ਤਿੰਨ ਕਉ ਭੇਟਿਆ,
ਐਸੇ ਗੁਰੂ ਦੇ ਲੜ ਹਰ ਕੋਈ ਨਹੀਂ ਜੀ ਲੱਗਦਾ, ਐਸੇ ਗੁਰੂ ਸਾਹਿਬ ਦੇ ਲੜ ਉਹ ਲੱਗਦਾ, ਉਹਨਾਂ ਨੂੰ ਗੁਰੂ ਸਾਹਿਬ ਮਿਲੇ ਹਨ,
ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ,
ਜਿਨ੍ਹਾਂ ਦੇ ਮੁਖ ਤੇ ਜਿਨ੍ਹਾਂ ਦੇ ਮਸਤਕ ਦੇ ਸੱਜੇ ਪਾਤਸ਼ਾਹ ਨੇ ਸ੍ਰੇਸ਼ਟ ਭਾਗਾਂ ਦਾ ਲੇਖ ਲਿਖਿਆ, ਅਸਲ ਭਾਵ ਇਹ ਕਿ ਜਿਹੜੇ ਵੱਡੇ ਭਾਗਾਂ ਵਾਲੇ ਆ, ਜਿਨ ਕੇ ਵੱਡੇ ਭਾਗ ਜਗ ਜਾਗੇ ਸੋ ਸਤਿਗੁਰੂ ਕੀ ਸੇਵਾ ਲੱਗੇ, ਵੱਡੇ ਭਾਗਾਂ ਤੋਂ ਬਿਨਾਂ ਗੁਰੂ ਦਾ ਦੀਦਾਰ ਨਹੀਂ ਹੋ ਸਕਦਾ, ਤੂੰ ਤਰਵਰ ਹਉ ਪੰਖੀ ਆਹੇ ਮੰਦ ਭਾਗੀ ਤੇਰੇ ਦਰਸ਼ਨ ਨਾ ਹੈ, ਵੱਡੇ ਭਾਗਾਂ ਵਾਲੇ ਸਤਿਗੁਰਾਂ ਦੇ ਲੜ ਲੱਗੇ ਹਨ, ਸਤਿਗੁਰੂ ਜੀ ਨੇ ਉਹਨਾਂ ਨੂੰ ਨਾਮ ਦੀ ਦਾਤ ਬਖਸ਼ੀ ਹੈ, ਉਹਨਾਂ ਦਾ ਜੀਵਨ ਸਫਲ ਹੋਇਆ ਹੈ, ਇਹ ਪਰਮ ਪਵਿੱਤਰ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਖਾਲਸਾ ਜੀ ਬਖਸ਼ਿਆ ਹੈ। ਵਿਚਾਰ ਕਰਦਿਆਂ ਬਹੁਤ ਭੁੱਲਾਂ ਹੋਣੀਆਂ ਸੁਭਾਵਿਕ ਹਨ, ਅਗਾਧ ਬੋਧ ਹੈ ਗੁਰੂ ਕੀ ਬਾਣੀ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਜੀ, ਆਪ ਜੀ ਨੇ ਕਿਰਪਾ ਕਰਕੇ ਬਖਸ਼ ਲੈਣਾ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨ ਲਈ ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ, ਸਿੰਘ ਸਾਹਿਬ ਜੀਆਂ ਦਾ, ਸਮੂਹ ਗੁਰੂ ਕੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਯਾਤਰਾ ਸਫਲ ਕੀਤੀ ਹੈ, ਗੁਰੂ ਕੇ ਦਰਸ਼ਨ ਕਰਵਾਏ ਹਨ। ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਇਸ ਸਤਿਗੁਰ ਕਉ ਵੱਡ ਪੁੰਨ ਹੈ, ਜਿਨ ਆਵ ਗੁਣ ਕੱਟ ਗੁਣੀ ਸਮਝਾਇਆ, ਸੋ ਸਤਿਗੁਰ ਤਿੰਨ ਕਉ ਭੇਟਿਆ, ਜਿਨ ਕੈ ਮੁਖ ਮਸਤਕ